صاحب کو پوچھے ਫਿਰ ਗਿਆ ਕਿ ਤੁਸੀਂ ਇਤਨੀ ਵੱਡੀ ਸਿਆਣਪ ਕਿੱਥੋਂ ਲਈ? ਉਹ ਕਹਿੰਦੇ ਮੈਂ ਅੰਧਿਆਂ ਕੋਲ ਲਈ। ਅੰਧਿਆਂ ਤੋਂ ਇਤਨੀ ਵੱਡੀ ਸਿਆਣਪ ਕਿਸ ਤਰ੍ਹਾਂ ਲਈ? ਉਹ ਕਹਿੰਦਾ ਹੈ ਕਿ ਜਿਤਨੇ ਚਿਰ ਤੱਕ ਅੰਨਾ ਪਹਿਲੇ ਥਾਂ ਨਾ ਟਟੋਲ ਲਵੇ, ਪੈਰ ਨਹੀਂ ਰੱਖਦਾ, ਪਹਿਲੇ ਜ਼ਮੀਨ ਟਟੋਲ ਕੇ ਅੰਦਾਜ਼ਾ ਲਾ ਲੈਂਦਾ ਵੀ ਕੁਛ ਨਹੀਂ, ਖੱਡਾ ਨਹੀਂ, ਫਿਰ ਪੈਰ ਰੱਖਦਾ। ਸਮੇਂ ਕੇ ਚਲਣ ਦੀ ਜਾਂਚ ਮੈਂ ਅੰਧਿਆਂ ਕੋਲ ਲਈ, ਸ਼ੇਖ ਸਾਦੀ ਦਾ ਐਸਾ ਕਹਿਣਾ। ਕੋਈ ਤੇ ਅੰਧਿਆਂ ਤੋਂ ਵੀ ਪ੍ਰੇਰਨਾ ਲੈ ਲੈਂਦਾ, ਕੋਈ ਸੁਜਾਖਿਆ ਤੋਂ ਵੀ ਲੈ ਲੈਂਦਾ, ਕੋਈ ਮੂਰਖਾਂ ਤੋਂ ਪ੍ਰੇਰਨਾ ਲੈ ਲੈਂਦਾ, ਕੋਈ ਸਿਆਣਿਆਂ ਤੋਂ ਵੀ ਲੈ ਲੈਂਦਾ, ਕੋਈ ਦੈਤਾਂ ਤੋਂ ਵੀ ਪ੍ਰੇਰਨਾ ਲੈ ਲੈਂਦਾ, ਕੋਈ ਅਵਤਾਰੀ ਪੁਰਸ਼ਾਂ ਤੋਂ ਵੀ ਨਹੀਂ ਲੈਂਦਾ। ਜੋ ਅਵਤਾਰੀ ਪੁਰਸ਼ਾਂ ਤੋਂ ਵੀ ਪ੍ਰੇਰਨਾ ਲੈਣ ਤੋਂ ਅਸਮਰਥ ਹੈ ਉਹ ਮੂਰਖ ਨਹੀਂ ਬਲਕਿ ਘੋਰ ਮੂਰਖ ਹੈ। ਅਸੰਖ ਮੂਰਖ ਅੰਧ ਘੋਰ ਇਸ਼ਾਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹਨਾਂ ਹੀ ਮਨੁੱਖਾਂ ਦੀ ਤਰਫ ਹੈ। ਸੰਸਾਰ ਵਿਚ ਸਭ ਤੋਂ ਵੱਡੀ ਜਿਹੜੀ ਮੂਰਖਤਾ ਗੁਰੂ ਨਾਨਕ ਨੇ ਮੰਨੀ ਹੈ ਉਹ ਇਹ ਕਿ ਈਸ਼ਵਰੀ ਹੋਂਦ ਤੋਂ ਇਨਕਾਰੀ ਹੋਣਾ, ਪੁੱਤਰਾਂ ਨੂੰ ਪੁੱਤਰ ਕਰਕੇ ਮੰਨ ਲੈਣਾ, ਮਿੱਤਰਾਂ ਨੂੰ ਮਿੱਤਰ ਕਰਕੇ ਮੰਨ ਲੈਣਾ, ਮਾਂ ਨੂੰ ਮਾਂ ਕਰਕੇ ਮੰਨ ਲੈਣਾ, ਪਿਓ ਨੂੰ ਪਿਓ ਕਰਕੇ ਮੰਨ ਲੈਣਾ, ਪਰ ਰੱਬ ਨੂੰ ਰੱਬ ਕਰਕੇ ਨਾ ਮੰਨਣਾ, ਪਰਮਾਤਮਾ ਨੂੰ ਪਰਮਾਤਮਾ ਕਰਕੇ ਨਾ ਮੰਨਣਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਇਹ ਸਭ ਤੋਂ ਵੱਡੀ ਮੂਰਖਤਾ ਹੈ, ਬਹੁਤ ਵੱਡੀ ਮੂਰਖਤਾ। ਔਰ ਇਹ ਮੂਰਖਤਾ ਜੇ ਕਿਤੇ ਆਦਤ ਬਣ ਗਈ ਤਾਂ ਫਿਰ ਇਸ ਆਦਤ ਨੂੰ ਤੋੜਨਾ ਬੜੀ ਔਖੀ ਗੱਲ ਹੈ, ਬਹੁਤ ਔਖੀ ਗੱਲ ਹੈ। ਗੁਰੂ ਨਾਨਕ ਦੇ ਚੰਦ ਸ਼ਬਦ ਉਦਾਹਰਣ ਦੇ ਰੂਪ ਵਿਚ ਆਪ ਜੀ ਦੇ ਸਮਕਸ ਬੈਠ ਲਏ। ਰਾਤੀ ਹੋਮਨ ਕਾਲੀਆਂ ਸੁੱਤੇ ਦਾ ਸੇਵਨ, ਦੇਹੋ ਬੱਦਾ ਤੱਪੇ ਗਣਾ, ਕਾਲਿਆ ਕਾਲੇ ਮਨ। ਮਹਾਰਾਜ ਜੀ ਨੇ ਕੋਈ ਚਾਦਰ ਚਿੱਟੀ ਹੈ, ਚਿੱਟੀ ਵਸਤੂ ਹੈ, ਤੇ ਹੁਣ ਅੰਧੇਰੀ ਰਾਤ ਹੋਵੇ, ਮਸਿਆ ਦੀ ਕਾਲੀ ਰਾਤ ਹੋਵੇ, ਕਾਲੀ ਰਾਤ ਚਿੱਟੀਆਂ ਚੀਜ਼ਾਂ ਨੂੰ ਕਾਲਾ ਨਹੀਂ ਕਰਦੀ, ਪਰ ਚਿੱਟਾ ਚਮਕਦਾ ਹੋਇਆ ਦਿਨ ਹੋਵੇ ਉਹ ਕਾਲੀਆਂ ਚੀਜ਼ਾਂ ਨੂੰ ਚਿੱਟਾ ਨਹੀਂ ਕਰਦਾ। ਭਾਵੇਂ ਕਿਤਨਾ ਹੀ ਦਿਨ ਚਿੱਟਾ ਹੈ, ਕਾਲੀ ਚੀਜ਼ ਕਾਲੀ ਰਹਿੰਦੀ ਹੈ, ਉਹ ਚਿੱਟੀ ਨਹੀਂ ਹੁੰਦੀ। ਮਹਾਰਾਜ ਦਾ ਐਸਾ ਕਹਿਣਾ ਹੈ ਕਿ ਜਿਸ ਮਨੁੱਖ ਦੇ ਅੰਦਰ ਚੰਗਿਆਈਆਂ ਦੀ ਆਦਤ ਹੀ ਬਣ ਚੁੱਕੀ ਹੈ, ਸ਼ੁਭ ਕਰਮ ਦੀ ਆਦਤ ਹੀ ਬਣ ਚੁੱਕੀ ਹੈ, ਉਹਦੇ ਸਾਹਮਣੇ ਚਾਰੋਂ ਪਾਸੇ ਕਿਤਨੇ ਅਗਿਆਨੀ ਤੇ ਦੁਸ਼ਕਰਮੀ ਖੜੇ ਕਰ ਦਿੱਤੇ ਜਾਣ, ਮਸਿਆਂ ਦੀ ਰਾਤ ਦੀ ਤਰ੍ਹਾਂ, ਤਾਂ ਵੀ ਉਸਦੀ ਚਟਿਆਈ ਦੇ ਉੱਤੇ ਕੋਈ ਕਾਲਖ ਨਹੀਂ ਆਏਗੀ, ਉਹ ਚਿੱਟਾ ਹੀ ਰਹੇਗਾ, ਉਹ ਸਫੈਦ ਰਹੇਗਾ। ਪਰ ਦੁਸ਼ਕਰਮ ਕਰਨ ਦੀ ਜਿਸਦੀ ਆਦਤ ਹੀ ਬਣ ਚੁੱਕੀ ਹੈ ਔਰ ਬੁਰਾਈਆਂ ਜਿਸਦਾ ਸੁਭਾਅ ਬਣ ਚੁੱਕੇ ਨੇ, ਐਸੀ ਜਿਸਦੀ ਕੋਈ ਕਾਲਖ ਹੈ, ਅਗਰ ਅਵਤਾਰੀ ਪੁਰਸ਼ਾਂ ਦੇ ਸੂਰਜ ਵੀ ਉਹਦੇ ਬੁਆ ਕੇ ਚਮਕਣ ਤਾਂ ਵੀ ਉਸ ਕਾਲਖ ਨੂੰ ਦੂਰ ਨਹੀਂ ਕਰ ਸਕਣਗੇ। ਐਸਾ ਦਿਖਾਈ ਦਿੰਦਾ ਹੈ ਕਿ ਵਿਚਾਰ ਦੇਣ ਵਿਚ ਸ਼੍ਰੀ ਰਾਮ ਰਾਵਣ ਦੇ ਅੱਗੋਂ ਹਾਰੇ ਨੇ, ਉਹ ਵਿਚਾਰਾਂ ਤੋਂ ਪ੍ਰਭਾਵਿਤ ਨਹੀਂ ਹੋਇਆ। ਅਗਰ ਹੁੰਦਾ ਤਾਂ ਜੰਗ ਦੀ ਕੋਈ ਲੋੜ ਨਹੀਂ ਸੀ। ਵਿਚਾਰ ਤੋਂ ਗਿਆਨ ਤੋਂ ਦੁਰਯੋਧਨ ਪ੍ਰਭਾਵਿਤ ਨਹੀਂ ਹੋਇਆ। ਅਗਰ ਹੁੰਦਾ ਤਾਂ ਮਹਾਭਾਰਤ ਦੇ ਯੁੱਧ ਦੀ ਕੋਈ ਲੋੜ ਨਹੀਂ ਸੀ। ਔਰ ਇਸੇ ਤਰੀਕੇ ਨਾਲ ਵਿਚਾਰਾਂ ਤੋਂ ਪ੍ਰਭਾਵਿਤ ਔਰੰਗਜ਼ੇਬ ਨਹੀਂ ਹੋਇਆ। ਅਗਰ ਹੋਇਆ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਥਾਂ ਥਾਂ ਦਿੱਤੇ ਯੁੱਧ ਕਰਨ ਦੀ ਕੋਈ ਲੋੜ ਨਹੀਂ ਸੀ, ਟੱਕਰ ਲੈਣ ਦੀ ਕੋਈ ਲੋੜ ਨਹੀਂ ਸੀ। ਮੁਖਤਸਰ ਅਰਜ਼ੇ ਕਿ ਜਿਸ ਵਿੱਚ ਬੁਰਾਈ ਦੀ ਆਦਤ ਬਣ ਜਾਏ ਇਸ ਆਦਤ ਨੂੰ ਤੋੜਨਾ ਬੜੀ ਔਖੀ ਗੱਲ ਹੈ, ਬਹੁਤ ਔਖੀ ਗੱਲ ਹੈ। ਆਦਤ ਬਣਨ ਤੋਂ ਪਹਿਲੇ ਅਗਰ ਇਸ ਨੂੰ ਕੱਟ ਦੇਈਏ ਕੋਮਲ ਬੂਟਾ ਕੱਟਿਆ ਜਾ ਸਕਦਾ। ਸਤਸੰਗ ਵਿੱਚ ਆ ਕੇ ਜਿਨ੍ਹਾਂ ਦੇ ਸੁਭਾਅ ਬਦਲ ਜਾਂਦੇ ਨੇ ਉਹ ਛੋਟੇ ਬੂਟਿਆਂ ਦੀ ਤਰ੍ਹਾਂ ਨੇ, ਅੰਕੁਰਾਂ ਦੀ ਤਰ੍ਹਾਂ ਨੇ, ਟੁੱਟੇ ਗਏ ਨੇ। ਪਰ ਜਿਹੜੇ ਭਾਰੀ ਭਰਕਮ ਦਰਖਤ ਬਣ ਚੁੱਕੇ ਨੇ ਉਹ ਕਈ ਦਫ਼ਾ ਸੰਗਤ ਕਰਦੇ ਹੋਇਆਂ, ਗੁਰਦੁਆਰਿਆਂ ਵਿੱਚ ਆਉਂਦੇ ਹੋਇਆਂ ਵੀ ਬਦਲਦੇ ਨੇ, ਕੋਈ ਤਬਦੀਲੀ ਨਹੀਂ ਆਉਂਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੜਾ ਸੁੰਦਰ ਸ਼ਬਦ ਜੋ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਉਚਾਰਨ ਕੀਤਾ ਹੈ। ਆਪ ਇੱਕ ਸਰੋਵਰ ਦੇ ਕੋਲ ਬੈਠੇ ਨੇ, ਐਸੇ ਸੁੰਦਰ ਸਰੋਵਰ ਦੇ ਕੋਲ ਜਿਸ ਵਿਚ ਬੇਸ਼ੁਮਾਰ ਕਮਲ ਦੇ ਫੁੱਲ ਖੜੇ ਨੇ, ਅੰਮ੍ਰਿਤ ਵੇਲਾ ਹੈ, ਰੱਬੀ ਸਿਆਲਾਂ ਵਿੱਚ ਗੁਰੂ ਨਾਨਕ ਦੇਵ سروور دے کنارے جو کائی جم گئی ہے اس کائی وچ جو کیڑے مکوڑے نے وہ کھا رہے ہیں, وہ میں بار بار کھا رہے ہیں. پھر سدگرو ایک دن ایک مہورا اٹھ کے آیا, پتہ نہیں کتنا اٹھ کے آیا, کمل کھل کے بیٹھ گیا ہے, رس کٹ رہے ہیں. ربی شاعر کے اندروں ربی نغمہ پھٹ گیا ہے, صاحبوں کا فرمان بادل تو کب ہے نہ جا رس رہے, بس سوال بسس نرمل امرت نہ لکس رہے. پہلے میں تو بالکل نہیں جانوں گا, اچیت ہے رہندا تو نرمل سروور دے چاہے, پر کھاندا تو کیڑے ہیں, کھاندا تو گندگی ہے. ویک کے سہی بس جل نت نمست علیل, میر کے چار گنے تیری طرح کے علیل بھولا سروور دے وچ نہیں رہندا, بہت دوروں اٹھ کے آیا ہے اور کمل دا رس مان رہا ہے. تو سروور دے وچ رہندا ہویا وی رس نہیں مان رہا. ست سنگ ایک نرمل سروور ہے, گرو دا شبد چڑیا ہویا کمل دا پل ہے, پر بھڑے سبھاؤ دا جڑا منک ہے وہ مینڈک دی طرح اس سروور وچ بیٹھا ہے, کائی کھا رہا ہے, جالا کھا رہا ہے. اس سنگت وچ بیٹھا ہویا وی پرائے دھن دی پکڑ وچ ہے, پرائے روپ دی چگنی وچ ست سنگ وچ بیٹھے ہویا وی. بھگت کبیر نے ایک بڑا سندر واک اچارن کیتا ہے, وید پڑھے پڑھ پنڈت ہوئے روپ دیکھ دیکھ ناری. پجاریاں کا ایک بہت وڈا کٹاکش کیتا ہے بھگت کبیر نے, بے نیڑے رہنے ہوئے یہ گرو تو دور ہو گئے, رب تو دور ہو گئے. سنسار کے اتہاس وچ جتنا پادریاں نے, مولویاں نے, براہمنا نے, پجاری جماعت نے جتنا ظلم کیتا, اس تو ناستکتا نے جنم لیا. اس واسطے گرو گھر پرتھا بہت سندر چنی گئی اور مریادہ بنا دیتی گئی, جے کو سکھ پجاری ہے سو بھی پوجا بہت نند ہے, تن نرباؤں آ کر سو رہے ادب ہوئے تاچے. فرار دن منک چاہیے, پروکاری منک چاہیے, پر نیڑے رہدیا رہدیا کئی دفعہ منک کی عادت ایسی ہو جاتی ہے کہ کمل پھلان کے نیڑے نہیں جاتا. بھائی صاحب بھائی گرداس جی کا کہنا ہے, ایسے نکٹ بست مم گرو اپدیش ہین درنتر سکھ پور انترلے ہوئے ہیں, دادر سروور بیچ جانی نہ کمل رکھ مدھو کر مت مکرند کو بموزے. سروور دچ رہدیا ہوا مینڈک نے کمل کی سارنی آئی, بہرا دوروں چل گیا ہے. بھائی گرداس جی کہنا گرو کے کون رہدیا ہوا میں گرو کی عظمت نو نہیں سمجھ سکیا, گروانی کے رس نو نہیں مان سکیا, جانے وچ ہی پھسیا رہا, مایا وچ ہی پھسیا رہا. سہرش گرو نانک دیو جی مہاراج کا فرمان بمل مچار بسط نرمل جل ادمل جاول ہے, ادمل جاول جل رس سنگت سنگ دوک نہیں ہے. نرمل جل دے چوں ہی کمل کا پھل پیدا ہویا, نرمل جل دے چوں ہی جالا پیدا ہویا. نرمل جل وچوں کمل دا پھل سندرتا لے رہے سگندی لے رہے, جالا درگندی لے رہے کلوپتا لے رہے. سنگت دیکھی بیٹھے رہے وہ منک جو کمل دے سنام نے, شبد وچوں سندرتا لے رہے ہیں, گنا کی مہک لے رہے ہیں, پر سنگت وچ بیٹھے وہ منک بھی ہے جو سنگت وچ بیٹھے ہوئے درگندی لے رہے ہیں, کلوپتا لے رہے ہیں, واشنا وچ پے رہے, وہ جالی دے سنام نے. جد گرو نانک دیو جی مہاراج نے منک دیا اس طریقے کی آدت کا ذکر کیتا تو مردانے نے سوال کیتا ہے, مہاراج یہ جڑا مینڈک کے سمان جو ہو گیا ہے کیا اس کے سبھاؤ نو بدلیا نہیں جا سکتا کہ ایک کمل پھل وچ جو مٹھاس ہے جو مہک ہے اس کا رس مانے, جالا نہ کھاوے کیڑے مکوڑے نہ کھاوے. سہل کرن نہیں, جو کرم عادت بن چکا ہے اس کو نہیں بدلیا جا سکتا. تو مردانہ کہنا مہاراج آپ کے جو میٹھے بچن ہے امرت رس نال بھرے ہے, کیا ایڈے ਨਾਲ ਵੀ ਮੈਂਡਕ ਦਾ ਸੁਭਾਅ ਨਹੀਂ ਬਦਲਿਆ ਜਾ ਸਕਦਾ। ਇਸ ਤਰ੍ਹਾਂ ਦੀ ਵਿਅਕਤੀ ਵਾਲੇ ਨੂੰ ਗੁਰੂ ਘਰ ਵਿਚ ਮਨਮੁੱਖ ਕਹਿੰਦੇ ਨੇ, ਜੋ ਮਨ ਨੂੰ ਸਾਹਮਣੇ ਰੱਖ ਕੇ ਚੱਲੇ, ਜੋ ਗੁਰੂ ਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਬਤੀਤ ਕਰੇ ਉਹਨੂੰ ਕਹਿੰਦੇ ਨੇ ਗੁਰਮੁਖ, ਜੋ ਮਨ ਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਬਤੀਤ ਕਰੇ ਉਹਨੂੰ ਕਹਿੰਦੇ ਨੇ ਮਨਮੁੱਖ। ਤੇ ਜਦ ਮਨ ਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਬਤੀਤ ਕਰਨ ਦੀ ਆਦਤ ਬਣ ਚੁੱਕੇ, ਪੱਕੀ ਹੋ ਜਾਏ, ਤਾਂ ਪੱਕਾ ਮਨਮੁੱਖ ਹੋ ਜਾਂਦਾ, ਉਹਨੂੰ ਮੋੜਨਾ ਬੜੀ ਔਖੀ ਗੱਲ ਹੋ ਜਾਂਦੀ ਹੈ। ਪ੍ਰਧਾਨਾ ਕਹਿੰਦਾ ਪਾਤਸ਼ਾਹ ਆਪਦੇ ਅੰਮ੍ਰਿਤਮਈ ਬਚਨਾਂ ਨਾਲ ਕਿਆ ਮਨਮੁੱਖ ਨੂੰ ਗੁਰਮੁਖ ਨਹੀਂ ਬਣਾਇਆ ਜਾ ਸਕਦਾ? ਕਿਆ ਇਸ ਮਿਹਨਤ ਦੇ ਸੁਭਾਅ ਨੂੰ ਬਦਲਿਆ ਨਹੀਂ ਜਾ ਸਕਦਾ? ਸ਼ਾਇਦ ਤੈਨੂੰ ਨਹੀਂ ਬਦਲਿਆ ਜਾ ਸਕਦਾ। ਆਪ ਦਾ ਆਮ ਅਨੁਵਾਦ ਜਿਸ ਦੇ ਵਿਚ ਆਪ ਕਹਿੰਦੇ ਨੇ ਕਿ ਕੁੜੱਤਨ ਨੂੰ, ਇਸ ਜ਼ਹਿਰ ਨੂੰ ਮਨਮੁੱਖ ਦੇ ਹਿਰਦੇ ਚੋਂ ਕੱਢਣਾ ਬੜੀ ਔਖੀ ਗੱਲ ਹੈ। ਅੰਮ੍ਰਿਤ ਦੇ ਖੰਡੇ ਦੂਧ ਮਦ ਸਨ ਜੈਸੇ ਧੂਪ ਨਾ ਜਾ ਸਕੇ, ਆਪਣਾ ਆਪ ਤੂੰ ਕਦੇ ਨਾ ਛੋੜ ਸਕੇ, ਕ੍ਰਿਸ਼ਨ ਪ੍ਰੇਤ ਜਾਉਂਦੇ ਸਕਣ ਤੁੰਡੇ ਦੀ ਜੜਾਂ ਵਿਚ। ਜੇ ਅੰਮ੍ਰਿਤ ਬੋਲ ਕੇ ਪਾਈਏ, ਦੁੱਧ ਬੋਲ ਕੇ ਪਾਈਏ, ਸ਼ਹਿਦ ਬੋਲ ਕੇ ਪਾਈਏ, ਤਾਂ ਵੀ ਤੁੰਬਾ ਕੋੜੇ ਦਾ ਕੋੜਾ ਹੀ ਰਹਿੰਦਾ, ਉਹ ਆਪਣੇ ਕੁੜੱਤਨ ਦਾ ਤਿਆਗ ਨਹੀਂ ਕਰਦਾ। ਸਾਹਿਬ ਕਹਿੰਦੇ ਇਸੇ ਤਰੀਕੇ ਨਾਲ ਅੰਮ੍ਰਿਤਮਈ ਬਚਨ ਸ਼ਬਦ ਦੀ ਵਾਕ ਸੁਣਾਈਏ, ਕਦਮੇ ਬਾਣੀ ਸੁਣਾਈਏ, ਪਰ ਜਿਸ ਮਨਮੁੱਖ ਦਾ ਪੱਕਾ ਸੁਭਾਅ ਮਨਮੁੱਖਤਾ ਹੋ ਗਿਆ, ਉਹਨੂੰ ਮੋੜਨਾ ਬੜੀ ਔਖੀ ਗੱਲ ਹੈ, ਉਸ ਨੂੰ ਮੋੜਨਾ ਬੜੀ ਔਖੀ ਗੱਲ ਹੈ। ਪਰ ਮਨਮੁੱਖ ਦਾ ਹਿਰਦਾ ਇਤਨਾ ਕੌੜਾ ਹੈ, ਜ਼ਹਿਰ ਇਤਨੀ ਕੌੜੀ ਨਹੀਂ, ਅੱਖ ਇਤਨੀ ਕੌੜੀ ਨਹੀਂ, ਨਿੰਮ ਇਤਨੀ ਕੌੜੀ ਨਹੀਂ, ਧਤੂਰਾ ਇਤਨਾ ਕੌੜਾ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ, ਜਿਤਨਾ ਕੌੜਾ ਹੈ ਮਨਮੁੱਖ ਦਾ ਹਿਰਦਾ, ਤੁਮੇ ਤੁਮਾ ਵਿਸੇ ਅੱਖ ਧਤੂਰਾ ਨਿੰਮ ਫਲ, ਮਨਮੁੱਖ ਵਸੇ ਕਿਸੇ ਜਿਸ ਤੂੰ ਚਿੱਤ ਨਾ ਆਵੇ। ਕਰਤਾ ਜਿਸ ਮਨਮੁੱਖ ਦੇ ਚਿੱਤ ਵਿਚ ਤੇਰਾ ਵਾਸਾ ਨਹੀਂ, ਉਹਦਾ ਹਿਰਦਾ ਸ਼ਹਿਰ ਦੇ ਸਮਾਨ ਕੌੜਾ ਹੈ, ਧਤੂਰੇ ਦੇ ਸਮਾਨ ਕੌੜਾ ਹੈ, ਨਿੰਮ ਦੇ ਸਮਾਨ ਕੌੜਾ ਹੈ, ਅੱਖ ਦੇ ਸਮਾਨ ਕੌੜਾ ਹੈ। ਬਰਸਾਤ ਦੇ ਦਿਨਾਂ ਵਿਚ ਭਗਤ ਕਬੀਰ ਦੇ ਘਰ ਇੱਕ ਨਿੰਮ ਦਾ ਬੂਟਾ ਪੈਦਾ ਹੋ ਗਿਆ। ਆਪਣੀ ਲੋਹੀ ਨੂੰ ਆਖਿਆ, ਆਪਣੀ ਪਤਨੀ ਨੂੰ, ਵੀ ਸਾਡੇ ਘਰ ਵਿਚ ਦਰਖਤ ਨਹੀਂ ਹੈ, ਇਸ ਨਿੰਮ ਨੂੰ ਵੱਡਾ ਕਰਨਾ ਹੈ, ਸਾਇਆ ਦਾ ਦਰਖਤ ਹੋ ਜਾਏਗਾ, ਨਾਲੇ ਮੇਰੇ ਰੋਜ਼ਮਰਾ ਦੀ ਦਾਤਨ ਇਸ ਦਰਖਤ ਤੋਂ ਮਿਲੇਗੀ। ਲੋਹੀ ਨੂੰ ਕਹਿ ਦਿੱਤਾ, ਜਦ ਬਰਸਾਤਾਂ ਦੀ ਰੁੱਤ ਖਤਮ ਹੋਵੇ ਤਾਂ ਰੋਜ਼ ਇਸ ਬੂਟੇ ਨੂੰ ਸਿੰਚਣਾ, ਤਾਂ ਕਿ ਮੁਰਝਾਏ ਨਾ, ਮੁਰਝਾਏ ਨਾ। ਰੁੱਤ ਬਰਖਾ ਦੀ ਖਤਮ ਹੋਈ, ਲੋਹੀ ਅੱਜ ਨਿੰਮ ਦੇ ਬੂਟੇ ਚ ਪਾਣੀ ਪਾਣ ਲੱਗੀ ਹੈ। ਫਿਰ ਪੁੱਛਦੇ ਨੇ ਕਿ ਜਲ ਕਿੱਥੋਂ ਲਿਆਈ ਹੈ? ਭਗਤ ਜੀ, ਸਾਹਮਣੇ ਖੂਹ ਤੋਂ ਲਿਆਈਗਾ? ਨਹੀਂ, ਇਸ ਗੰਗਾ ਦਾ ਜਲ ਪਾਉਣਾ, ਇਸ ਨੂੰ ਗੰਗਾ ਦੇ ਜਲ ਨਾਲ ਸਿੰਚਣਾ। ਸਤ ਵਚਨ ਕਹਿ ਕੇ ਲੋਹੀ ਗੰਗਾ ਤੋਂ ਮਟਕਾ ਭਰ ਕੇ ਜਾਏ। ਹੁਣ ਜਦ ਵੀ ਇਸ ਬੂਟੇ ਨੂੰ ਪਾਣੀ ਦੀ ਲੋੜ ਪੈਂਦੀ ਹੈ, ਲੋਹੀ ਗੰਗਾ ਦਾ ਜਲ ਭਰ ਕੇ ਇਸ ਬੂਟੇ ਨੂੰ ਸਿੰਚਦੀ ਹੈ। ਪੰਜ ਸੱਤ ਸਾਲ ਦੀ ਮਿਹਨਤ ਤੋਂ ਬਾਅਦ ਇਹ ਛੋਟਾ ਜਿਹਾ ਬੂਟਾ ਵੱਡੇ ਦਰਖਤ ਦੀ ਸ਼ਕਲ ਵਿਚ ਨਮੂਦਾਰ ਹੋਇਆ, ਪ੍ਰਗਟ ਹੋਇਆ। ਕਬੀਰ ਵੇਖ ਕੇ ਬਹੁਤ ਖੁਸ਼ ਨੇ, ਬੜੇ ਪ੍ਰਸੰਨ। ਅੱਜ ਅੰਮ੍ਰਿਤ ਵੇਲੇ ਇੱਕ ਚੈਨੀ ਤੋੜੀ ਦਾਤਨ ਵਾਸਤੇ ਮੂੰਹ ਵਿਚ ਪਾਈ, ਤਾਂ ਸੁੱਟ ਦਿੱਤੀ। ਲੋਹੀ ਹੈਰਾਨ ਹੋ ਕੇ ਪੁੱਛਦੀ, ਭਗਵਾਨ ਤੁਸੀਂ ਦਾਤਨ ਕੀਤੀ ਨਹੀਂ? ਹੈਰਾਨ ਹਾਂ ਮੈਂ, ਗੱਲ ਕੀ? ਕਬੀਰ ਕਹਿੰਦੇ, ਤੈਨੂੰ ਇਸ ਗੱਲ ਦੀ ਹੈਰਾਨਗੀ, ਮੈਂ ਦਾਤਨ ਨਹੀਂ ਕੀਤੀ, ਪਰ ਮੈਂ ਇਸ ਗੱਲ ਤੇ ਹੈਰਾਨ ਹਾਂ ਕਿ ਪੰਜ ਸੱਤ ਸਾਲ ਦੀ ਮਿਹਨਤ ਵਿਅਰਥ ਚਲੀ ਗਈ। ਭਾਈ ਕਿਉਂ? ਅੰਮ੍ਰਿਤ ਲੈ ਲੈ ਨੀਂਦ ਸਿਚਾਈ, ਕਹਿ ਕਬੀਰ ਗੁਰੂਆਂ ਦੇ ਸ਼ਬਦ ਅਮਰ ਦੇ ਸਮਾਨ ਨੇ, ਪਰ ਕੌੜੇ ਨਿੰਮ ਦੀ ਤਰ੍ਹਾਂ ਇਹਨਾਂ ਦੇ ਹਿਰਦੇ ਨੇ, ਔਰ ਆਦਤ ਬਣ ਚੁੱਕੀ ਉਸ ਕੁਲੱਤਨ ਦੇ ਰਹਿਣ ਦੀ, ਮਹਾਂਪੁਰਸ਼ਾਂ ਦੇ ਮਿੱਠੇ ਬਚਨਾਂ ਨਾਲ ਵੀ ਉਨ੍ਹਾਂ ਚ ਮਿਠਾਸ ਨਹੀਂ ਪੈਂਦੀ। ਸਾਹਿਬ ਕਹਿੰਦੇ ਪਤਨਾ ਆਦਤ ਤੂੰ ਕਰੇ ਨਾ ਛੋਟਸ, ਇਸ ਸਾਨੂੰ ਦਿਲ ਚ ਜਿਉਂ ਹੈ ਮਨੁੱਖ ਆਪਣੀ ਆਦਤ ਨਹੀਂ ਛੱਡਦਾ। ਇਸ ਤਰ੍ਹਾਂ ਜਿਵੇਂ ਗਊ ਦੇ ਥਣਾਂ ਦੇ ਨਾਲ ਲੱਗੇ ਹੋਏ ਚਿੱਚੜ ਨੇ, ਦੁੱਧ ਦੇ ਸੋਮੇ ਨੇ ਇਹ ਅਸਥਨ ਚੋਰ ਹੈ, ਅੰਮ੍ਰਿਤ ਦੇ ਸੋਮੇ ਨੇ ਤਾਂ ਚਿੱਚੜ ਖੂਨ ਪੀਂਦਾ ਹੈ। ਉਹਦਾ ਦੁੱਧ ਨਾਲ ਕੋਈ ਮਤਲਬ ਨਹੀਂ, ਉਹਦਾ ਅੰਮ੍ਰਿਤ ਨਾਲ ਕੋਈ ਮਤਲਬ ਨਹੀਂ। ਬਿਗੜੀ ਹੋਈ ਆਦਤ ਵਾਲੇ ਮਨੁੱਖ ਜੇ ਸਤਸੰਗ ਵਿਚ ਵੀ ਬੈਠ ਜਾਣ, ਉਨ੍ਹਾਂ ਦਾ ਖਾਣਾ ਖੂਨ ਹੈ, ਉਨ੍ਹਾਂ ਦਾ ਪੀਣਾ ਦੁੱਧ ਨਹੀਂ। ਉਹ ਅੰਮ੍ਰਿਤ ਪਾਨ ਨਹੀਂ ਕਰਦੇ, ਉਹ ਖੂਨ ਹੀ ਪੀਂਦੇ ਨੇ। ਉਨ੍ਹਾਂ ਦੀ ਦ੍ਰਿਸ਼ਟੀ ਚਿੱਚੜ ਦੇ ਸਮਾਨ ਹੈ। ਇਹ ਠੀਕ ਹੈ ਕਿ ਉਹ ਚੰਗੇ ਹੋਏ ਗਊ ਦੇ ਅਸਥਾਨ ਨੂੰ, ਕਈ ਮਨੁੱਖ ਧਾਰਮਿਕ ਮੰਦਰਾਂ ਨੂੰ ਇਸ ਢੰਗ ਨਾਲ ਚਮੜੇ ਹੋਏ ਨੇ ਜੈਸੇ ਕਿ ਚਿੱਚੜ ਇਹਨਾਂ ਦਾ ਕੰਮ ਹੈ ਖੂਨ ਪੀਣਾ ਨਾ ਕਿ ਦੁੱਧ ਪੀਣਾ। ਅੰਮ੍ਰਿਤ ਨੂੰ ਇਨਾਮ ਨਾਲ ਇਹਨਾਂ ਦਾ ਕੋਈ ਮਤਲਬ ਨਹੀਂ। ਸੰਸਾਰਕ ਵਾਸਨਾ ਦੀ ਪੂਰਤੀ ਕਰੀਏ ਕਰਨੀ ਹੈ ਧਰਮ ਮੰਦਰਾਂ ਦੇ ਆਸਰੇ ਤੇ, ਬਸ ਇਹ ਬਿਰਤੀ ਹੈ ਉਨ੍ਹਾਂ ਦੀ ਚਿੱਚੜ ਦੇ ਸਮਾਨ। ਮਰਦਾਨਾ ਕਹਿੰਦਾ ਬਾਦਸ਼ਾਹ ਵੈਸਾ ਜੋ ਮਨਮੁਖ ਤੇ ਮੂਰਖ ਹੈ ਉਸਨੂੰ ਕਿਸੇ ਵਿਦਵਾਨ ਦੀ ਸੰਗਤ ਹੋ ਜਾਏ, ਬਾਲ ਦਲੀਲ ਪ੍ਰਮਾਣ ਦੇ ਕੇ ਉਸਨੂੰ ਸਮਝਾਇਆ ਜਾਏ, ਪਾਤਸ਼ਾਹ ਫਿਰ ਤੇ ਬਦਲ ਸਕਦਾ ਹੈ, ਫਿਰ ਤੇ ਉਹ ਆਪਣੇ ਵਿਚਾਰ ਬਦਲੇਗਾ, ਆਪਣਾ ਜੀਵਨ ਢਾਂਚਾ ਬਦਲੇਗਾ। ਸਹਿਲ ਕਰਨ ਲਈ ਆਪਣੀ ਅਗਲੀ ਪੰਕਤੀ ਬੜੀ ਸੁੰਦਰ, ਪੰਡਿਤ ਸੰਗ ਵਸੇ ਜਨ ਮੂਰਖ ਆਦਮ ਸਾਸ ਨੇ, ਆਪਣਾ ਆਪ ਤੂੰ ਕਰੇ ਨਾ ਛੋਟਸ, ਸਵਾਨ ਬੋਝ ਜਿਉਂਦੇ। ਇੱਕ ਮਹਾਨ ਆਲਮ ਦੀ ਸੰਗਤ ਹੋ ਜਾਏ ਕਿਸੇ ਮੂਰਖ ਨੂੰ, ਔਰ ਮੂਰਖ ਆਪਣਾ ਸੁਭਾਅ ਇਸ ਤਰ੍ਹਾਂ ਨਹੀਂ ਛੱਡਦਾ ਜੈਸੇ ਕੁੱਤੇ ਦੀ ਪੂੰਛ ਯਤਨ ਕਰਨ ਦੇ ਬਾਵਜੂਦ ਵੀ ਸਿੱਧੀ ਨਹੀਂ ਹੁੰਦੀ, ਤੇ ਮੂਰਖ ਆਪਣੀ ਮੂਰਖਤਾ ਛੱਡਦਾ ਨਹੀਂ ਜਿਸ ਦੀ ਮੂਰਖਤਾ ਵਿਚ ਪਕਿਆਈ ਆ ਗਈ। ਇਸ ਤਰ੍ਹਾਂ ਜਿਸ ਦੀ ਆਦਤ ਬਿਲਕੁਲ ਪੱਕੀ ਹੋ ਚੁੱਕੀ ਹੈ, ਸਤਿਗੁਰ ਦੀ ਬਾਣੀ ਤੇ ਅੰਨੇ ਰਿਸ਼ੀ ਮੁਨੀ ਉਹਦੀ ਸੰਗਤ ਤੋਂ ਰੋਕਦੇ ਰਹੇ ਨੇ। ਸੰਗਤ ਕਰੀਏ ਸਾਧਕੀ ਜੋ ਅੰਤ ਕਰੇ ਨਿਰਵਾਓ, ਸਾਕਤ ਕਾਲੀ ਕਾਂਬਰੀ ਦੋਏ ਹੋਏ ਨਾ ਸਿੱਧ। ਸਾਕਤ ਮਨੁੱਖ ਜਿਹੜਾ ਹੈ ਕਾਲੇ ਕੰਬਲ ਦੇ ਸਮਾਨ ਹੈ, ਯਤਨ ਕਰੀਏ ਇਹ ਚਿੱਟਾ ਨਹੀਂ ਹੁੰਦਾ, ਇਹ ਸਾਫ਼ ਨਹੀਂ ਹੁੰਦਾ। ਸੂਰਦਾਸ ਜੀ ਮਹਾਰਾਜ ਦੇ ਇੱਕ ਬੜੇ ਕਦਮ ਦੀ ਪੰਕਤੀ ਹੈ ਗੁਰਗੰਦ ਸਾਹਿਬ ਜੀ ਮਹਾਰਾਜ ਵਿਚ, ਆਖਣ ਛਾਟ ਮਨ ਹਰ ਬੇਮੁਖਨ ਕੋ ਸੰਗ, ਹਰੀ ਤੋਂ ਬੇਮੁਖ ਮਨੁੱਖਾਂ ਦੀ ਸੰਗਤ ਛੱਡ ਦੇ। ਕਾਮਨ ਉਹਨਾਂ ਦੀ ਪੀਤ ਔਰ ਉਹਨਾਂ ਦੀ ਦੁਸ਼ਮਣੀ ਦੋਵੇਂ ਘਾਤਕ ਹੁੰਦੀਆਂ ਨੇ। ਭਾਈ ਗੁਰਦਾਸ ਜੀ ਨੇ ਇਸ ਵਾਸਤੇ ਰੋਕਿਆ, ਆਪ ਦਾ ਇੱਕ ਬੜਾ ਸੁੰਦਰ ਸਵਈ ਹੈ, ਕੋਇਲਾ ਸੀਤਲ ਕਰ ਕਰ ਕਹੇ ਸ਼ਾਮ ਕਹੇ, ਤਪਤ ਸਪਰਸ਼ ਪਰ ਡਗਰ ਕਰਦਾ। ਠੰਡਾ ਕੋਲਾ ਜੇ ਝੋਲੀ ਵਿਚ ਪਾ ਲਈਏ, ਹੱਥਾਂ ਵਿਚ ਰੱਖ ਲਈਏ, ਹੱਥ ਕਾਲੇ ਹੋ ਜਾਂਦੇ, ਝੋਲੀ ਕਾਲੀ ਹੋ ਜਾਂਦੀ ਹੈ। ਤੇ ਭਾਈ ਸਾਹਿਬ ਜੇ ਬਲਦਾ ਹੋਇਆ ਪੱਕਦਾ ਹੋਇਆ ਹੱਥ ਤੇ ਰੱਖ ਲਈਏ ਤਾਂ ਹੱਥ ਜਲ ਜਾਂਦਾ, ਝੋਲੀ ਸੜ ਜਾਂਦੀ ਹੈ। ਮੂਰਖ ਦੀ ਪੀਤ ਐਸੀ ਹੈ ਜੈਸੇ ਠੰਡੇ ਕੋਲਿਆਂ ਨੂੰ ਝੋਲੀ ਵਿਚ ਪਾ ਲੈਣਾ, ਪਰ ਮੂਰਖ ਦੀ ਦੁਸ਼ਮਣੀ ਐਸੀ ਹੈ ਜੈਸੇ ਪਖਦੇ ਹੋਏ ਕੋਲੇ ਹੱਥ ਵਿਚ ਆ ਗਏ, ਉਹਦੀ ਪੀਤ ਤੋਂ ਵੀ ਚੋਟ ਪਹੁੰਚੇਗੀ ਪਰ ਉਹਦੀ ਦੁਸ਼ਮਣੀ ਤੋਂ ਵੀ ਚੋਟ ਪਹੁੰਚੇਗੀ। ਮੂਰਖ ਸਾਕਤ ਐਸਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਕੂਕਰ ਕੇ ਚੱਟ ਤੇ ਕਲੇਮ ਦੇ ਲਾਗੇ ਛੋਰ, ਕਾਟਤ ਸਰੀਰ ਪੀਰ ਧੀਰ ਨਾ ਧਰਦਾ। ਕੁੱਤਾ ਪ੍ਰੇਮ ਕਰਕੇ ਚੱਟਣ ਲੱਗਦਾ ਹੈ, ਸਰੀਰ ਮੈਲਾ ਹੋ ਜਾਂਦਾ ਹੈ, ਪਰ ਜੇ ਕ੍ਰੋਧ ਵਿਚ ਕੱਟ ਲਵੇ ਤਾਂ ਜ਼ਖਮੀ ਹੋ ਜਾਂਦਾ ਹੈ। ਮਨਮੁਖ ਦੀ ਪੀਤ ਦੇ ਨਾਲ ਹਿਰਦਾ ਮੈਲਾ ਹੁੰਦਾ ਹੈ, ਪਰ ਉਹਦੀ ਦੁਸ਼ਮਣੀ ਦੇ ਨਾਲ ਬੜਾ ਨੁਕਸਾਨ ਹੋ ਜਾਂਦਾ ਹੈ, ਬਹੁਤ ਗਹਿਰੀ ਚੋਟ ਪਹੁੰਚਦੀ। ਇਹਦੀ भीत हूँ विरोध बरो लोक पर लोक दुख दोख न डरत है। इस तरह का जो प्रसाद मनुख है जो मनमोह मनुख है उदर प्यार इस तरह है जिमें ठंडे कोलिया जोरी च पा रहे हैं जिमें कोई कुत्ता चढ़ रहा है जिमें कागज पत्थर के उत्ते डिग रही है प्रभु दुश्मनी इस तरह है जिस तरह बल्दे के अंगारे हथे च पा रहे हैं जिस तरह कुत्ते भी कट रहे हैं जिस तरह पत्थर गागर के उत्ते डिग रहे हैं। सतगुरु ने रोकया जिसका स्वभाव पक चुका है बुराइया संगत तो दूर रही ओरी पेट भी हानिकारक ओरी दुश्मनी भी हानिकारक क्योंकि सतगुरु ऐसा कह दें कि उसने किसी भी तरीके के बदलना बड़ी औखी गल है बहुत औखी गल है। और असि देख रहे हैं संसार के बड़े बड़े महापुरुष भी कुछ बंदिया समझाने में असमर्थ रहे हैं उन्होंने बंदिया जिन्हों की बुराई आदत बन चुकी सी स्वभाव बन चुका से। और ऐसे पुरुषों को साहब कह रहे हैं कि मूर्ख ने मेरे मूर्ख नहीं बल्कि मूर्खा के सरदार ने मूर्खा सिर मूर्ख है जे मन में ना ही ना बोलन लगिया खान लगिया चना खन लगिया हर महफिल मूह अगे है विचार अगे नहीं बुद्धि अगे नहीं। ऐसे मनुखा तो जगत का बहुत अहित होया है बहुत वड्डा नुकसान होया है। इस वास्ते सत्संग इस गल की कोशिश कर रही है कि कोई मनुख मूर्ख ना बने मूर्ख ता ही बनेगा जे मूर्खा की संगत च बैठे कुसंगियां च बैठे सहजे सहजे बुराई की आदत पक गए उसको भी जगत में चोट पहुंच गई। और इस सत्संग का धर्म ग्रंथा का बहुत वड्डा